ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਬਾਅਦ ਰਤਨਗੜ੍ਹ ਵਾਲੇ ਸਾਧੂ ਨੂੰ ਦਰਸ਼ਨ ਦੇਣੇ, ਇਸੇ ਪ੍ਰਕਾਰ ਦੋ ਛੋਟੇ ਰਜਵਾੜੇ ਰਾਜੇ ਕੈਦ ਕੀਤੇ ਸਨ ਮਰਾਠਿਆਂ ਨੇ, ਬਾਲਾ ਰਾਏ ਅਤੇ ਰੁਸਤਮ ਰਾਏ। ਸਤਿਗੁਰੂ ਜੀ ਨੇ ਉਹਨਾਂ ਦੇ ਯਾਦ ਕਰਨ ਤੋਂ ਕਿ ਸਤਿਗੁਰ ਸਿੱਖ ਕੇ ਬੰਧਨ ਘੱਟ ਹੈ, ਗੁਰਕਾ ਸਿੱਖ ਵਿਕਾਰ ਤੇ ਹੱਟ ਹੈ। ਸਿੱਖ ਨੇ ਕਿਹਾ ਸੀ ਕਿ ਉਹਨਾਂ ਵਰਗਾ ਬੰਦ ਖਲਾਸੀ ਕਰਾਉਣ ਵਾਲਾ ਹੋਰ ਕੋਈ ਨਹੀਂ ਹੈ, ਕਿਉਂਕਿ ਉਹਨਾਂ ਦੇ ਦਾਦਾ ਜੀ ਨੇ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜੇ ਜਿਨ੍ਹਾਂ ਦੀ ਕੋਈ ਆਸ ਨਹੀਂ ਸੀ ਬਾਹਰ ਨਿਕਲਣ ਦੀ, ਉਹਨਾਂ ਨੂੰ ਛੁਡਾਇਆ ਸੀ। ਹੋਰ ਬੜੇ ਬੜੇ ਕੌਤਕ ਵਰਤਾਏ ਉਹਨਾਂ ਨੇ, ਇਸ ਕਰਕੇ ਤੁਸੀਂ ਉਹਨਾਂ ਦਾ ਆਸਰਾ ਲਓ। ਦੋਵਾਂ ਭਰਾਵਾਂ ਨੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ, ਕੰਠ ਕੀਤੀ, ਪਾਠ ਰਾਤ ਦਿਨ ਕੀਤਾ। ਸੋ ਦੱਸਦੇ ਨੇ ਉੱਥੋਂ ਦੇ ਸਿੰਘ ਕੇ 40 ਦਿਨ ਜਦੋਂ ਪੂਰੇ ਹੋਏ, ਅੰਮ੍ਰਿਤ ਵੇਲੇ ਅੱਧੀ ਰਾਤ ਤੋਂ ਬਾਅਦ ਘੋੜੇ ਦੇ ਪੌੜਾਂ ਦੀ ਆਵਾਜ਼ ਆਈ, ਸੰਗਲ ਆਪੇ ਖੁੱਲ੍ਹੇ, ਦਰਵਾਜ਼ੇ ਖੁੱਲ੍ਹੇ। ਸਤਿਗੁਰੂ ਜੀ ਨੇ ਆ ਕੇ ਦਰਸ਼ਨ ਦਿੱਤੇ, ਪ੍ਰਕਾਸ਼ ਹੋ ਗਿਆ। ਸੋ ਬਾਲਾ ਰਾਏ ਪਾਠ ਕਰਦਾ ਸੀ, ਰੁਸਤਮ ਰਾਏ ਸੁੱਤਾ ਪਿਆ ਸੀ। ਸੋ ਇਸੇ ਤਰ੍ਹਾਂ ਭੋਗ ਪੈਣ ਵਾਲਾ ਸੀ। ਉਪਰੰਤ ਕਹਿਣ ਲੱਗਿਆ, ਤੁਸੀਂ ਕੌਣ ਹੋ? ਸਤਿਗੁਰੂ ਕਹਿੰਦੇ, ਜਿਹਨੂੰ ਯਾਦ ਕਰਦਾ ਹੈ ਇੰਨੇ ਦਿਨ ਦਾ ਉਹੀ ਹਾਂ। ਜਗਾ ਲਾ ਆਪਣੇ ਭਰਾ ਨੂੰ, ਚਲੋ ਸਾਡੀਆਂ ਰਕਾਬਾਂ ਪਕੜੋ। ਰਕਾਬਾਂ ਦੀਆਂ ਦੀਵਾਲਾਂ ਪਕੜੀਆਂ, ਸਾਰੇ ਕਿਤੇ ਰੌਲਾ ਪਾਇਆ, ਜਿਹਨੇ ਰੋਕਣਾ ਰੋਕ ਲਓ। ਸਤਿਗੁਰੂ ਜੀ ਸਾਡੀ ਸਹਾਇਤਾ ਲਈ ਆਏ ਨੇ ਤੇ ਲੈ ਕੇ ਚੱਲੇ ਨੇ। ਉਥੋਂ ਉਡਾ ਕੇ ਵਿੰਧਿਆ ਚੱਲ ਪਰਬਤ ਵਾਲੇ ਪਾਸੇ 12 ਉਹ ਤੇ ਸ੍ਰੀ ਮਨਮਾੜ ਸਾਹਿਬ ਵਾਲੇ ਅਸਥਾਨ ਤੇ ਲਿਆ ਕੇ ਉਤਾਰਾ ਕੀਤਾ ਸੀ। ਉਥੋਂ ਵੀ ਨਿਸ਼ਾਨੀਆਂ ਨਿਕਲੀਆਂ ਸਨ, ਕੁਝ ਗੜਬੇ ਆਦਿਕ ਪੁਰਾਤਨ ਸਮੇਂ ਦੇ ਮਹਾਂਪੁਰਸ਼ਾਂ ਨੇ ਅਸਥਾਨ ਬਣਾਏ ਨੇ ਉਹ ਵੀ। ਸੋ ਇਸ ਤਰ੍ਹਾਂ ਬਾਲਾ ਰਾਏ ਤੇ ਰੁਸਤਮ ਰਾਏ ਨੂੰ ਜਦੋਂ ਛੁਡਾ ਦਿੱਤਾ, ਆਪਣੇ ਘਰ ਗਏ। ਗੁਰਾਂ ਨੇ ਕਿਹਾ ਸੀ ਇਸ ਸਰੂਪ ਦਾ ਦੁਬਾਰਾ ਹੱਠ ਨਾ ਕਰਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣਾ। ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾ ਕੇ ਸਾਡੇ ਸਿੰਘਾਂ ਨੂੰ ਦੇਣਾ ਜੋ ਦੇਣਾ, ਪੰਜਾਂ ਸਿੰਘਾਂ ਦੀ ਸੇਵਾ ਕਰਨੀ, ਸਾਡਾ ਹੀ ਰੂਪ ਹਨ। ਆਓ ਸਰਵਣ ਕਰਦੇ ਹਾਂ ਅੱਗੇ ਕਿਸ ਪ੍ਰਕਾਰ ਸ੍ਰੀ ਹਜ਼ੂਰ ਸਾਹਿਬ ਗਏ, ਭੇਟਾਂ ਕੀਤੀਆਂ ਨੇ, ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੋਹਰਾ ਬਾਲੇ ਰਾਏ ਵਿਚਾਰ ਕੈ ਲੇ ਸੰਗ ਰੁਸਤਮ ਰਾਏ।
ਸੋ ਬਾਲਾ ਰਾਏ ਨੇ ਵਿਚਾਰ ਕੇ ਆਪਣੇ ਭਰਾ ਰੁਸਤਮ ਰਾਏ ਨੂੰ ਨਾਲ ਲੈ ਕੇ
ਪਹੁੰਚੇ ਆਪਣੇ ਸਦਨ ਮੈਂ ਧਨ ਗਨ ਸੰਗ ਲਵਾਏ।
ਸੋ ਉਸ ਵਕਤ ਆਪਣੇ ਘਰ ਪਹੁੰਚ ਗਏ ਵਾਪਸ। ਰਾਜੇ ਸੀ, ਛੋਟੇ ਛੋਟੇ ਪੈਸਾ ਵੀ ਸੀ, ਬਹੁਤ ਸਾਰਾ ਧਨ ਮੋਹਰਾਂ ਆਦਿਕ ਨਾਲ ਲੈ ਕੇ ਗਏ।
ਚੌਪੇ ਅਬਚਲ ਨਗਰ ਗਏ ਰਖਾਏ, ਦਰਸ਼ਨ ਕਰਿਓ ਸੀਸ ਕੋ ਨਿਆਏ।
ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚੇ, ਜਾ ਕੇ ਮੱਥਾ ਟੇਕਿਆ, ਬਹੁਤ ਸਾਰੀ ਭੇਟਾ ਰੱਖੀ।
ਆਦੀ ਦਰਬ ਸਰਬ ਦੇ ਤਥਾ, ਕਈ ਸੰਤੋਖ ਸਿੰਘ ਸੰਗ ਕਥਾ।
ਥਾਤੀ ਤੋਂ ਭਾਵ ਥੈਲੀ ਦਿੱਤੀ, ਜਾ ਕੇ ਜਦੋਂ ਮੋਹਰਾਂ ਦੀ, ਪੈਸਿਆਂ ਦੀ, ਅਤੇ ਭਾਈ ਸੰਤੋਖ ਸਿੰਘ ਜੀ ਨੂੰ ਉਥੋਂ ਦੀ ਇਹ ਸਾਰੀ ਜਿਹੜੀ ਕਥਾ ਸੀ ਕਿ ਕਿਵੇਂ ਕਿਵੇਂ ਅਸੀਂ ਕੈਦ ਵਿਚ ਪਏ, ਕਿਵੇਂ ਪਾਠ ਕੀਤਾ, ਕਿਵੇਂ ਸਿੰਘ ਨੇ ਅਰਦਾਸ ਕੀਤੀ, ਕਿਵੇਂ ਸੁਖਣਾ ਸੁਖੀ, ਕਿਵੇਂ ਸਾਨੂੰ ਮਹਾਰਾਜ ਨੇ ਉੱਥੋਂ ਕੱਢਿਆ, ਕਿੱਥੇ ਛੱਡਿਆ, ਫਿਰ ਪੈਸਾ ਲੈ ਕੇ ਭੇਟਾ ਲੈ ਕੇ ਇੱਥੇ ਆਏ ਹਾਂ।
ਉੱਠੇ ਅਰਦਾਸ ਕਰੀ ਗੁਰ ਆਗੇ, ਧੰਨ ਪ੍ਰਭੂ ਸਗਰੇ ਥਲ ਜਾਗੇ।
ਉੱਠ ਕੇ ਅਰਦਾਸ ਕੀਤੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਤਖ਼ਤ ਸਾਹਿਬ ਵਾਲੇ ਸਥਾਨ ਤੇ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਤਾਂ ਹਰ ਥਾਂ ਹੀ ਹੋ, ਅਸੀਂ ਤਾਂ ਸੋਚਦੇ ਸੀ ਸਾਨੂੰ ਛੱਡ ਕੇ ਚਲੇ ਗਏ, ਹੁਣ ਸਾਡਾ ਕੌਣ ਰਖਵਾਲਾ ਹੈ, ਕੌਣ ਵਾਲੀ ਹੈ। ਪਰ ਪੰਥ ਦੇ ਵਾਲੀ, ਲੋਕ ਪਰਲੋਕ ਕੇ ਸਹਾਇਕ, ਹਰ ਥਾਂ ਤੁਸੀਂ ਹਾਜ਼ਰ ਹੋ ਜੀ।
ਸਿਮਰੇ ਹਾਜ਼ਰ ਹੈ ਜੈ ਕਾ, ਆਪਣੀ ਪੈਜ ਰੱਖ ਤੇ ਮਹਾ।
ਜਿੱਥੇ ਕੋਈ ਸਿਮਰਦਾ ਹੈ ਉੱਥੇ ਹੀ ਹਾਜ਼ਰ ਹੋ ਜਾਂਦੇ ਹੋ, ਜਿੱਥੇ ਕਿੱਥੇ ਵੀ ਆਪਣੇ ਪੈਜ ਰੱਖਦੇ ਹੋ, ਪਿਆਰਿਆਂ ਦੀ ਬਿਰਦ ਦਾ ਪਾਲਣਾ ਕਰਦੇ ਹੋ, ਬਿਰਦ ਬਾਣੇ ਦੀ ਲਾਜ ਰੱਖਦੇ ਹੋ।
ਕਿਤਕ ਤਿਹਾਵਲ ਕਰ ਉਰਤਾਇਓ, ਅਪਰ ਦੇਗ ਕੋ ਕਾਰ ਚਲਾਇਓ।
ਇੰਨਾ ਕੜਾ ਪ੍ਰਸ਼ਾਦ ਕਰਕੇ ਵਰਤਾਇਆ, ਕਿਉਂਕਿ ਹੁਕਮ ਹੀ ਇਹ ਸੀ ਬਸ ਕਿ ਜਿੰਨਾ ਵੀ ਪੈਸਾ ਆਉਣਾ ਹੈ ਉਹ ਸਿਰਫ ਲੰਗਰ ਤੇ ਲਾਉਣਾ ਜਾਂ ਕੜਾ ਪ੍ਰਸ਼ਾਦ ਵਰਤਾਉਣਾ। ਭਾਈ ਸੰਤੋਖ ਸਿੰਘ ਜੀ ਨੇ ਗੁਰਾਂ ਦਾ ਹੁਕਮ ਮੰਨਦਿਆਂ ਹੋਇਆ ਬਹੁਤ ਸਾਰਾ ਕੜਾ ਪ੍ਰਸ਼ਾਦ ਅਤੇ ਲੰਗਰ ਤਿਆਰ ਕਰਵਾ ਕੇ ਵਰਤਾਇਆ।
ਪਰਚੁਰ ਪ੍ਰਸੰਗ ਦੇਸ਼ ਮੈਂ ਹੋਆ, ਗੁਰਦਰਬਾਰ ਬ੍ਰਿੰਦ ਹੀ ਜੋਆ।
ਇਹ ਪ੍ਰਸੰਗ ਸਾਰੇ ਦੇਸ਼ ਦੇ ਵਿੱਚ ਫੈਲਿਆ, ਸੋ ਗੁਰੂ ਕੇ ਦਰਬਾਰ ਨੂੰ ਆ ਕੇ ਇਸ ਅਸਥਾਨ ਤੇ ਕਈਆਂ ਨੇ ਆ ਕੇ ਜਿਉਂ ਜਿਉਂ ਪਤਾ ਲੱਗਿਆ ਕਿ ਉੱਥੇ ਬੜੀ ਬਖਸ਼ਿਸ਼ ਹੁੰਦੀ ਹੈ, ਸੰਗਤ ਬੇਅੰਤ ਦਰਸ਼ਨਾਂ ਨੂੰ ਚੱਲ ਪਈ।
ਜਥਾ ਸ਼ਕਤ ਸਭ ਭੇਟ ਚਿੜਾ ਮੈਂ, ਕਰੈ ਕੰਮ ਨਾਨਾ ਨਾ ਪਾਵੈ।
ਜਿੰਨੀ ਕੁ ਕਿਸੇ ਦੀ ਹਿੰਮਤ ਹੁੰਦੀ ਹੈ, ਹਰੇਕ ਕੋਈ ਆਪਣੀ ਹਿੰਮਤ ਮੁਤਾਬਕ ਓਨੀ ਕੁ ਭੇਟਾ ਕਰਦਾ। ਜਿਹੀ ਜੀ ਕਿਸੇ ਦੀ ਕਾਮਨਾ ਹੁੰਦੀ ਹੈ ਉਹ ਤਾਂ ਸਤਿਗੁਰੂ ਜੀ ਹੁਣ ਵੀ ਉਵੇਂ ਪੂਰੀ ਕਰਦੇ ਨੇ, ਉਦੋਂ ਵੀ ਕਰਦੇ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਹਰੇਕ ਦੀ ਕਾਮਨਾ ਪੂਰੀ ਕਰਦੇ ਹਨ।
ਜੋ ਪੰਜਾਬ ਦੇਸ਼ ਕੋ ਆਏ, ਦਿੱਲੀਪੁਰ ਮੈਂ ਸੋ ਪ੍ਰਵਿਸ਼ਾਏ।
ਜਿਹੜੇ ਸਿੱਖ ਸ੍ਰੀ ਹਜ਼ੂਰ ਸਾਹਿਬ ਤੋਂ ਚੱਲ ਕੇ ਪੰਜਾਬ ਵੱਲ ਚੱਲੇ ਸਨ, ਸੁਭਾਵਿਕ ਹੀ ਸੀ ਕਿ ਉਨ੍ਹਾਂ ਨੇ ਦਿੱਲੀ ਆਉਣਾ ਸੀ, ਉਹ ਆ ਕੇ ਦਿੱਲੀ ਪ੍ਰਵੇਸ਼ ਹੋ ਗਏ।
ਮਾਤ ਸੁੰਦਰੀ ਸਾਹਿਬ ਦੇਵੀ, ਜਾਏ ਨਮੋ ਕੀਨੀ ਜੁਗ ਸੇਵੇ।
ਉਨ੍ਹਾਂ ਨੇ ਜਾ ਕੇ ਸਿੰਘਾਂ ਨੇ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਨੂੰ ਜਾ ਕੇ ਪੈਰੀ ਪੈਣਾ ਕੀਤਾ।
ਕੁਝ ਮਿਸ਼ਟਾਂ ਨੇ ਉਪਾਏ ਨਰਾਖੀ, ਇੱਕ ਸਿੰਘਨ ਕੋ ਬੂਜਨ ਕਾਂਖੇ।
ਕੁਝ ਕੁ ਮਠਿਆਈ ਲੈ ਗਏ ਸਨ ਨਾਲ, ਖਾਲੀ ਹੱਥ ਜਾਣਾ ਵੱਡਿਆਂ ਦੇ ਕੋਲ ਚੰਗਾ ਨਹੀਂ ਹੁੰਦਾ, ਸੰਗਤ ਵਿਚ ਵਰਤੇਗੀ ਮਠਿਆਈ ਲੈ ਕੇ। ਇਉਂ ਮਾਤਾਵਾਂ ਦੇ ਪਾਸ ਜਾ ਕੇ ਸਿੰਘਾਂ ਨੇ ਫਤਿਹ ਬੁਲਾਈ।
ਇੱਕ ਸਿੰਘਨ ਕੋ ਬੂਜਨ ਕਾਂਖੇ, ਤੁਮ ਜਗ ਗੁਰ ਕੇ ਸੰਗੀ ਅਹੋ, ਕਬ ਤੇ ਤਜ ਆਏ ਸੱਚ ਕਹੋ।
ਮਾਤਾ ਜੀ ਕਹਿਣ ਲੱਗੇ ਤੁਸੀਂ ਸਤਿਗੁਰੂ ਜੀ ਦੇ ਸੰਗੀ ਹੋ, ਪਿਆਰੇ ਹੋ, ਇਹ ਤੁਸੀਂ ਸਤਿਗੁਰੂ ਜੀ ਨੂੰ ਸਾਰੇ ਛੱਡ ਕੇ ਆ ਗਏ ਹੋ, ਕੀ ਗੱਲ ਹੈ, ਕੀ ਕਾਰਨ ਹੈ, ਕਦੋਂ ਕਦੇ ਸਤਿਗੁਰੂ ਨੂੰ ਛੱਡ ਕੇ ਆਏ ਹੋ, ਸਾਨੂੰ ਸੱਚ ਦੱਸੋ ਭਾਈ।
ਸੁਨਤ ਸਜਲ ਦ੍ਰਿਗ ਜੋਰਤ ਹੱਥਾ, ਗਾਥਾ ਕਈ ਮਾਤ ਕੇ ਸਾਥਾ।
ਸੁਣ ਕੇ ਸਾਰਿਆਂ ਸਿੰਘਾਂ ਨੇ ਸਹਿਤ ਜਲ ਦੇ ਅੱਖਾਂ ਭਰੀਆਂ ਪਈਆਂ ਨੇ ਵਿਛੋੜੇ ਕਾਰਨ। ਮਾਤਾ ਜੀ ਨੂੰ ਸ੍ਰੀ ਹਜ਼ੂਰ ਸਾਹਿਬ ਵਾਲਾ ਸਾਰਾ ਪ੍ਰਸੰਗ ਸੁਣਾਇਆ।
ਸਤਿਗੁਰ ਆਪਣੇ ਸਦਨ ਸਿਧਾਰੇ, ਹਮ ਅਨਾਥ ਹੋਏ ਇਤੈ ਪਧਾਰੇ।
ਮਾਤਾ ਜੀ, ਸਤਿਗੁਰੂ ਜੀ ਤਾਂ ਆਪਣੇ ਸਦਨ ਤੋਂ ਭਾਵ ਸੱਚਖੰਡ ਵਸੈ ਨਿਰੰਕਾਰ, ਨਿਰੰਕਾਰ ਜੀ ਤਾਂ ਨਿਰੰਕਾਰ ਕਹਿ ਦੇਸ ਜਾਹੇ ਤਾਂ ਸੁਖ ਲਹੈ ਮਹੱਲ। ਉਹ ਤਾਂ ਜੀ ਸਾਨੂੰ ਛੱਡ ਕੇ ਸੱਚਖੰਡ ਨੂੰ ਚਲੇ ਗਏ ਨੇ, ਵਿਆਪਕ ਹੋ ਗਏ ਨੇ, ਤਾਂ ਅਸੀਂ ਫਿਰ ਕਿਹਦੇ ਆਸਰੇ ਉੱਥੇ ਰਹਿੰਦੇ, ਅਸੀਂ ਤਾਂ ਇਧਰ ਨੂੰ ਵਾਪਸ ਆ ਗਏ।
ਨਿਜ ਪਗ ਸੰਗ ਚਿਖਾ ਪਰ ਗਏ, ਨਰਗਨ ਮਿਲੇ ਚੰਬੇ ਭਏ।
ਆਪਣੇ ਚਰਨਾਂ ਨਾਲ ਚੱਲ ਕੇ ਚਿਖਾ ਤੱਕ ਗਏ ਨੇ, ਫਿਰ ਉੱਥੇ ਕਨਾਤ ਲੱਗੀ, ਲੱਕੜਾਂ ਚੰਦਨ ਦੀਆਂ ਚਿਣੀਆਂ, ਅੰਦਰ ਗਏ ਨੇ, ਬੈਠੇ ਨੇ ਉੱਪਰ, ਸਿੰਘਾਂ ਨੇ ਚੰਡਾ ਲਾਇਆ। ਚੰਡਾ ਲਾਉਣਾ ਆਮ ਸਿੰਘਾਂ ਦੀ ਬੋਲੀ ਹੈ, ਇਹ ਜਦੋਂ ਲੱਕੜੀ ਨਾਲ ਅੱਗ ਲਾਉਂਦੇ ਆ, ਚੰਡਾ ਲਾਇਆ, ਉਸ ਵਕਤ ਸਾਨੂੰ ਹੁਕਮ ਹੋਇਆ ਕਿ ਤੁਸੀਂ ਕਿਸੇ ਨੇ ਖੜਨਾ ਨਹੀਂ ਅੰਦਰ, ਬਸ ਮੱਥਾ ਟੇਕ ਕੇ ਛੇਤੀ ਬਾਹਰ ਚਲੇ ਜਾਣਾ। ਸਿੰਘਾਂ ਨੇ ਬਚਨ ਮੰਨਦਿਆਂ ਹੋਇਆ ਸਾਰੇ ਇਕਦਮ ਬਾਹਰ ਚਲੇ ਗਏ। ਤੇ ਇਸ ਤਰ੍ਹਾਂ ਅਸੀਂ ਤਾਂ ਇਹ ਸੋਚਿਆ ਕਿ ਚਲੇ ਗਏ ਨੇ ਮਹਾਰਾਜ, ਸਾਨੂੰ ਛੱਡ ਗਏ ਨੇ, ਬੜਾ ਰੋਣਾ ਹੋਇਆ ਸਾਡਾ ਤਾਂ ਵਿਰਾਗ ਹੋਇਆ। ਪਰ ਫਿਰ ਇੱਕ ਸਾਧੂ ਨੂੰ ਮਿਲੇ ਨੇ, ਫਿਰ ਹੋਰ ਵੀ ਸਾਖੀਆਂ ਵਰਤੀਆਂ, ਕਈਆਂ ਨੂੰ ਦਰਸ਼ਨ ਹੋਏ ਨੇ, ਆਪਣਾ ਘੋੜਾ ਲੈ ਕੇ ਗਏ ਨੇ, ਆਪਣਾ ਬਾਜ ਲੈ ਕੇ ਗਏ ਨੇ। ਉੱਥੋਂ ਜਿਹੜੇ ਸੰਸਕਾਰ ਵਾਲੇ ਥਾਂ ਤੋਂ ਅਸੀਂ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਫੁੱਲ ਚੁਗੀਏ, ਉੱਥੇ ਕੁਛ ਵੀ ਨਹੀਂ ਮਿਲਿਆ। ਲੱਕੜਾਂ ਦੀ ਇੱਕ ਰਾਖ ਜ਼ਰੂਰ ਮਿਲੀ ਹੈ, ਇੱਕ 9 ਇੰਚੀ। ਸ੍ਰੀ ਸਾਹਿਬ ਦੱਸਦੇ ਹੁੰਦੇ, ਹਜ਼ੂਰ ਸਾਹਿਬ ਬਈ ਦਿਖਾਉਂਦੇ ਵੀ ਹੁੰਦੇ ਨੇ ਕਿ ਇਹ 10ਵੇਂ ਪਾਤਸ਼ਾਹ ਦੇ ਨਾਲ ਹੁੰਦੀ ਸੀ ਕਮਰ ਕਸੇ ਚ, ਉਹ ਜ਼ਰੂਰ ਸਾਨੂੰ ਮਿਲੀ। ਬਾਕੀ ਦਾ ਤਾਂ ਕੁਛ ਮਿਲਿਆ ਨਹੀਂ, ਇਸ ਕਰਕੇ ਸਾਨੂੰ ਸਤਿਗੁਰੂ ਜੀ ਵਿਛੋੜਾ ਦੇ ਗਏ ਨੇ। ਪਰ ਉਹ ਜਿਹਾ ਵਿਛੋੜਾ ਨਹੀਂ ਹੁੰਦਾ ਕਿ ਜਿਵੇਂ ਸਦੀਵੀ ਕਾਲ ਵਿਛੋੜਾ ਦੇ ਗਏ ਨੇ। ਸਤਿਗੁਰੂ ਜੀ ਸਾਡੇ ਕੋਲ ਹੀ ਨੇ, ਪਰ ਉੱਥੇ ਹੁਣ ਸਤਿਗੁਰੂ ਨੇ ਹੁਕਮ ਕੀਤਾ ਸੀ ਕਿ ਤੁਸੀਂ ਆਪੋ ਆਪਣੇ ਘਰਾਂ ਨੂੰ ਸਾਰੇ ਜਾਣੇ ਜਿੱਥੇ ਜਿੱਥੇ ਤੁਹਾਡੇ ਟਿਕਾਣੇ ਨੇ ਚਲੇ ਜਾਓ।
ਪਸੁਮ ਵਿਖੇ ਤੇ ਕੁਛ ਨਾ ਪਾਇਓ, ਨਾ ਅਸਤੀ ਆਯੁਧ ਸਮਦਾਇਓ।
ਨਾ ਤਾਂ ਸਾਨੂੰ ਪਸਮ ਦੇ ਵਿੱਚੋਂ ਕੁਛ ਮਿਲਿਆ, ਉੱਥੇ ਲੱਕੜਾਂ ਦੀ ਸਿਰਫ ਸਵਾਹ ਸੀ, ਨਾ ਕੋਈ ਉੱਥੋਂ ਹੋਰ ਮਹਾਰਾਜ ਦੇ ਫੁੱਲ ਮਿਲੇ, ਨਾ ਕੋਈ ਸ਼ਸਤਰ ਮਿਲਿਆ, ਕੁਛ ਨਹੀਂ ਮਿਲਿਆ ਹੈ। ਜਾਣੀ ਇੱਕ ਮਰਿਆਦਾ ਜੀ ਪੂਰੀ ਕੀਤੀ ਹੈ ਜਾਣ ਦੀ, ਜਿਵੇਂ ਸਤਿਗੁਰੂ ਨਾਨਕ ਦੇਵ ਜੀ ਤਾਂ ਅਲੋਪ ਹੀ ਹੋ ਗਏ ਸਨ, ਉਹ ਤਾਂ ਸਾਰਿਆਂ ਨੂੰ ਪਤਾ ਹੈ। ਜਦੋਂ ਗੁਰੂ ਅੰਗਦ ਦੇਵ ਜੀ ਸਮਾਂ ਆਇਆ, ਗੱਦੀ ਤੇ ਬੈਠੇ ਹੀ ਦਿਖਣੋਂ ਹਟ ਗਏ ਸੀ, ਸਾਰੀ ਸੰਗਤ ਰੋਣ ਲੱਗ ਪਈ। ਸਤਿਗੁਰੂ ਅਮਰਦਾਸ ਜੀ ਨੇ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰੋ, ਇਉਂ ਨਾ ਕਰੋ, ਸਾਡੇ ਨਾਲ ਦਰਸ਼ਨ ਬਖਸ਼ੋ। ਜਦ ਫੇਰ ਦਿਖਣ ਲੱਗ ਪਏ, ਕਹਿੰਦੇ ਮਹਾਰਾਜ ਜੀ ਤੁਸੀਂ ਇਉਂ ਨਾ ਜਾਓ, ਫਿਰ ਸੰਗਤ ਬਹੁਤ ਬੈਰਾਗ ਕਰਦੀ ਹੈ, ਸਾਨੂੰ ਥੋੜੀ ਬਹੁਤ ਕਿਰਿਆ ਜ਼ਰੂਰ ਕਰ ਲੈਣ ਦਿਓ ਤਾਂ ਕਿ ਧੀਰਜ ਬਣਿਆ ਰਹੇਗਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰਿਆਂ ਦੇ ਸਾਹਮਣੇ ਉਹੋ ਜਿਹਾ ਕੌਤਕ ਵਰਤਾਇਆ, ਫਿਰ ਬਵਾਣ ਤਿਆਰ ਕੀਤਾ, ਫਿਰ ਜਿੱਥੇ ਗੁਰਦੁਆਰਾ ਤਪਿਆਣਾ ਸਾਹਿਬ ਹੈ ਉੱਥੇ ਲੈ ਕੇ ਆਏ, ਜਿੱਥੇ ਆ ਕਰਕੇ ਫਿਰ ਲੱਕੜਾਂ ਚੰਦਨ ਦੀਆਂ ਚਿਣੀਆਂ ਉੱਪਰ, ਚੰਦਨ ਦੀਆਂ ਲੱਕੜਾਂ ਉੱਪਰਲੇ ਪਾਸੇ ਵੀ ਸਰੂਪ ਦੇ ਚਿਣੀਆਂ। ਬਾਬਾ ਦਾਸੂ ਜੀ ਨੂੰ ਕਿਹਾ ਤੁਸੀਂ ਚੰਡਾ ਲਾਓ, ਤੁਹਾਡੇ ਪਿਤਾ ਜੀ ਨੇ, ਤੁਸੀਂ ਵੱਡੇ ਸਪੁੱਤਰ ਹੋ। ਉਹ ਇਸ ਪ੍ਰਕਾਰ ਉਸ ਵਕਤ ਜਦੋਂ ਉਹਨਾਂ ਨੇ ਚੰਡਾ ਲਾਉਣਾ ਦੇਖਿਆ, ਵਿੱਚ ਸਰੂਪ ਹੈ ਨਹੀਂ। ਸਤਿਗੁਰੂ ਅਮਰਦਾਸ ਜੀ ਵੱਲ ਤੱਕਿਆ, ਮਹਾਰਾਜ ਕਹਿੰਦੇ ਹੁਣ ਚੁੱਪ ਕਰ ਜਾਓ ਬਸ। ਉਹਨਾਂ ਨੇ ਆਪਣੀ ਬੇਨਤੀ ਮੰਨ ਲਈ ਹੈ, ਉਹ ਸਾਡੇ ਵਰਗਾ ਸਰੂਪ ਨਹੀਂ ਹੈ। ਇਉਂ ਕਹਿ ਕੇ ਇਉਂ ਹੀ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਸਾਡੇ ਫੁੱਲ ਨਾ ਚੁਣਿਓ ਭਾਈ, ਸਮੁੱਚੀ ਰਾਖ ਹੀ ਪਾ ਦਿਓ ਵਿਆਸਾ ਚ। ਇਉਂ ਹੀ ਚੌਥੇ ਪਾਤਸ਼ਾਹ ਨੇ ਕਿਹਾ ਸੀ ਸਾਡਾ ਸਥਾਨ ਨਾ ਬਣਾਇਓ। ਜਦੋਂ ਸਥਾਨ ਬਣਾ ਤਾ, ਫਿਰ ਕਿਹਾ ਸੀਗਾ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ, ਕਹਿੰਦੇ ਕੋਈ ਨੀ ਸਮਾਂ ਪਏਗਾ ਤਾਂ ਦਰਿਆ ਰੋੜ ਕੇ ਲੈ ਜਾਏਗਾ ਆਪੇ। ਇਸ ਤਰ੍ਹਾਂ ਸਾਰੇ ਸਰੂਪਾਂ ਦਾ ਇਹੀ ਹੋਇਆ। ਅੱਠਵੇਂ ਪਾਤਸ਼ਾਹ ਨੇ ਵੀ ਕਿਹਾ ਸੀ ਸਾਡਾ ਅੰਗੀਠਾ ਨਾ ਫਰੋਲਿਓ, ਪਰ ਨਹੀਂ ਹਟਦੇ, ਅੰਗੀਠਾ ਫਰੋਲਿਆ ਕੁਛ ਨਹੀਂ ਨਿਕਲਿਆ ਹੈ। ਇਸ ਤਰ੍ਹਾਂ ਦਸਵਿਆਂ ਨੇ ਵੀ ਕਿਹਾ ਸੀ। ਸੋ ਇਹ ਅਜਬ ਜਿਹਾ ਕੌਤਕ ਹੈ, ਜਿਹੜਾ ਤੁੱਛ ਜੀਆਂ ਮਨੁੱਖੀ ਬੁੱਧੀਆਂ ਤੋਂ ਪਰੇ ਦੀ ਗੱਲ ਹੈ। ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਨਾ ਹੈ, ਬ੍ਰਹਮ ਗਿਆਨੀ ਜਾਣ ਸਕਦੇ ਨੇ ਇਹ ਕਿ ਇਹ ਕੀ ਕੌਤਕ ਨੇ, ਅਜੀਬ ਕਿਸਮ ਦੇ ਕੌਤਕ ਨੇ। ਪਰ ਇਹ ਸਿੰਘ ਦੱਸ ਹੀ ਰਹੇ ਨੇ, ਦੋ ਵਾਰੀ ਆਇਆ ਹੁਣ, ਮਾਤਾ ਜੀ ਨੂੰ ਵੀ ਇਹੀ ਦੱਸਿਆ ਆ ਕੇ ਕਿ ਸਾਨੂੰ ਤਾਂ ਉੱਥੇ ਹੋਰ ਕੁਛ ਪ੍ਰਾਪਤ ਨਹੀਂ ਹੋਇਆ।
ਰਹੋ ਤਬੇਲੇ ਨੈਨ ਤੁਰੰਗ, ਗਿਆਨੀ ਸਭਨ ਗਏ ਲੈ ਸੰਗ।
ਸੰਸਕਾਰ ਤੋਂ ਬਾਅਦ ਦੀ ਗੱਲ ਹੈ ਇਹ। ਘੋੜਾ ਤਬੇਲੇ ਚ ਨਹੀਂ ਸੀਗਾ ਕਮੈਤ ਰੰਗ ਦਾ, ਤੇ ਇਸ ਕਰਕੇ ਜਦੋਂ ਸਾਰਿਆਂ ਨੇ ਦੇਖਿਆ ਦਰਵਾਜੇ ਬੰਦ ਨੇ, ਘੋੜੇ ਦੇ ਪੈਂਖੜ ਖੁੱਲੇ ਨੇ, ਕੌਣ ਲਿਜਾ ਸਕਦਾ ਹੈ? ਇਸ ਗੱਲ ਦੇ ਵਿਚਾਰ ਹੋਈ ਕਈ ਹੋਰ ਕੋਈ ਨਹੀਂ ਲਿਜਾ ਸਕਦਾ, ਦਰਵਾਜੇ ਬੰਦ ਚੋਂ ਕੌਣ ਘੋੜਾ ਕੱਢ ਸਕਦਾ? ਮਹਾਰਾਜ ਦਸਵੇਂ ਪਾਤਸ਼ਾਹ ਹੀ ਆਪਣਾ ਘੋੜਾ ਲੈ ਗਏ।
ਰਾਮ ਚੰਦ ਸ਼੍ਰੀ ਕ੍ਰਿਸ਼ਨ ਉਦਾਰਾ, ਭਈ ਮੁਖੀ ਇਹ ਦਸ ਅਵਤਾਰਾ।
ਹੁਣ ਰਾਮ ਚੰਦਰ ਜੀ, ਕ੍ਰਿਸ਼ਨ ਜੀ ਆਦਿਕ ਮੁਖੀ ਕੁੱਲ ਤਾਂ ਅਵਤਾਰ 24 ਅਵਤਾਰ 23 ਅਵਤਾਰ, ਉਹਨਾਂ ਵਿਚੋਂ ਇਕ ਨੇਕ ਲੰਕ ਨੇ ਆਉਣਾ ਹਲੇ, ਉਹਨਾਂ ਚੋਂ 10 ਅਵਤਾਰ ਮੁਖੀ ਹੋਏ ਨੇ ਵੱਡੇ, ਤੋ ਉਹ ਵੀ ਹੋਏ ਨੇ, ਉਹਨਾਂ ਨੇ 10 ਅਵਤਾਰ ਧਾਰੇ ਨੇ।
ਆਰ ਬਲਾ ਬੀਤੀ ਸਭ ਚੱਲੇ, نہیں ستھیر نال تن اس تھلے
یوں تو ہن تیرج دینا کہ جدو بھی سنسار دے اندر کوئی بھی آیا رہن نہ پاو ہے سور نر دیوا اوٹ سدھارے کر من جن سیوا کہنے دسے اوتار بھی پچھلے جڑے وڈے سن اپنے اپنے جگاں دے اوتار وہ بھی چلے گئے نے سما آن تے ہریک جانا جاندا ہے کوتک ورتاؤندے نے کیونکہ جنہ اکال پرکھ جی نے مریادا بنائی ہے وہ دے مطابق ستگرو جی چلے گئے
سبھی کو شب دے اپدیش تم ستگر پہنچے نش دیش
سارے سونا اپدیش دے کے ستگرو سچے پاتشاہ سو اپنے دیش وچ جا دیش ادیش ہی دونوں ہی چیزاں نے سارا ہی انہوں دا تھان ہے کہ سربتر دیس ہے کہ سربتر پیس ہے سارے دیشوں میں ہی ہو تسی ہوں کیویں کہہ دیئے بھی اتے ہو یا اتے ہو ستگرو مہاراج سچے پاتشاہ تاں لین ہو گئے
جگ گر گرنی دونوں مات سنی چلانا بو بل لات
جدو ماتاواں نے سنیا بچھوڑا مہاراج بانی چ کہنے یہ بچھوڑا سہیا نہ جائے سہن نہیں ہوندا سن کے سچے پریمی سچے بھگت ماتا جی سن کے بہت اکھاں وچوں جار جار اتھرو جان لگے
جلی بلوچن تے جل تارا تارا شوک رتب بارا
کیونکہ بہت واری سوک کردے نے اکھاں چ اتھرو جا رہے نے یہ اتھرو پریم دے اتھرو نے سو وہ ایک دا رونا ہور ہوندا ہے تندا پٹیو بھائی ہو تم کوڑ کماو نہ سنائی کاتی تم لوک سناو اس کر کے وہ ایک رونا وکھرا ہے ایک رونا سو مہاراج کہنے جیڑا نام ول دھیان دے براگ وچ رووے پرماتما دی پراپتی لئی چوتھے پاتشاہ کہنے میں نیر وہے وہ چلے جیو وہ جیڑا نیر ہے گیانی گیان سنگھ جی تا لکھدے نے کہ کٹورے تھلے رکھ دیے جے دو چوتھے پاتشاہ جب بانی اچار دے سی اکھاں وچوں اتنا جل جاندا سی کہ کٹورے دو بھر جان نکو نک اتے کوی سندوک سنگھ جی لکھتے ہیں کہ مہاراج جدو بانی اچارن کرتے سی یا پڑھتے سی براگ چا کے اکھاں وچوں اتنا جل جاندا سی کہ چوگا ایوں بھج جاندا سی جویں دھو کے لیاندا ہندا ہونے یا نیتراں وچوں آپ بھی لکھتے ہیں نا پرمان میں نیر وہے وہ چلا جی وہے وہدا ہی تریا جاندا نیر میری اکھاں وچوں جل جاندا ہے
بارہ کھولے کری پکارا کارا کریو ہمو سنگ پارا
بہت رودن کیتا اس وقت براگ دے وچ آ کے کیونکہ ماتا جی چاہتے سی سانو نال لے کے جاندے اسی بھی نال جاندے تسی ایڈا وڈا اے کارا کر دیتا اے وچھوڑا ہن سہن والا نہیں ہے
انت سمے نے درس نہارا ہارا من مانو تس بارا
انتم سمے اسی آپ جی دے درشن نہ کر سکے مانو ساڈا من ہار گیا انتم سمے تے کنا چنگا ہوندا جے اسی درشن کر سکدے
سن سن سکیاں ہے نر ناری نکٹ بیٹھ چھوڑے درگ بارے
سن سن کے سارے مائی بھائی آؤندے نے سنتے نے جدوں وچھوڑا کہ مہاراج سچے پاتشاہ چلے گئے نے سانو چھڈ کے بہت ادو اکھاں دے وچوں وراگ دا جل جاندا
کہاں گئے آچرج کر گرو ہرد شوق ہمرے کر شروع
ساڈے من دے اندر شوق پیدا کر دتا کدھر چلے گئے سچے پاتشاہ سانو چھڈ کے کدھر چلے گئے
سمرے پرب کے گنن انیک ہم کو تج گے جلد ببیک
بہت سارے گراں دے گن یاد کردے نے جلد ببیک ببیک گیان دے جلد ہوندا سمندر آپ جی مہاراج گیان دے سمندروں گناں دے خزانے ہو نام رتن دے پنڈارے ہو گرساگر رتنی بھرپورے ایسے بھرپور خزانہ نام دا سانو چھڈ کے کدھر چلے گئے
صاحب دیوی سنا سجب تے سادن لگی نیم برت تب تے
ماتا صاحب کور جی نے جادا سنیا مہاراج چلے گئے نے مڑ کے پھر بس نہ پرشادا چھکنا نہ پانی پینا نہ ساؤن چ خیال ہے ایک ٹک برتی महाराज दसवें पातशाह के चरणों में जुड़ गए।
जप तप करते दिवस बितावे,
जप तप करदे ही सारा दिन बतीत करते, बाणी पढ़ी जाते ने, नाम जपी जाते ने, क्योंकि विछोड़ा सहना औखा है।
सुपते अलप अलप ही खावे,
बहुत जोर पाया जदों सारिया ने तां थोड़ा जा खांदे ने, अद्धा प्रशादा अद्धे तो अद्धा प्रशादा उन्ना की विराजमान हुंदे ने। रात नूं घंटा अद्धा घंटा सौले, फिर इशनान कर लिया, फिर नितनेम कर लिया। वास्तव दे विच सारा सिक्ख्यादायक ही है कम। वास्तव दे विच माता जी या दसवें पातशाह का कोई बखरेवा नहीं है, उन्हां दा तां इउं ही है, बस एक जोत दोए मूर्ति, धन पिर कई है सोए। उन्हां तां इत्थे तक अवस्था है, ब्रह्म ज्ञान है, पर सानू एक सिखाउण लई रवायत रखी है कि जदों विछोड़ा हो जांदा है। इन्हां तां गुरु अंगद देव जी ने बड़ा बराक कीता सी, अखां चों जल ही जांदा सी हमेशा, दरवाजे बंद करवा ले। सो इस प्रकार माई भराई नूं कहता कि दरवाजे बंद कर दिते, बारियां बंद करतियां, वह खेड़ के बिच इट्टां चिण दित्तियां सन, बई मेरा किसे नूं देखण नूं जी नहीं करता, जे गुरु नानक जी नहीं दिखते तो मैं किसे नूं नहीं देखना है। छे महीने साथ संगत मूंह नाल कहना सौखा है, दरवाजे बारियां बिच इट्टां चिणवा के उत्तों लपाई कर ली मिट्टी दी, सिर्फ साह लैण नूं माड़ा जिहा करोशन दान रखिया सी, समाधि ला के बिरती उपर चढ़ गई, छे महीने समाधि ला के बैठे रहे, ना पानी ना रोटी ना सौना। वह तो बाबा बुढ़ा जी ने फिर आके लभ्या थां अंतर जामता नाल, महाराज सच्चे पातशाह नूं बैराग करन तों बेनती की, महाराज तुहानूं अगे संगत की सेवा वास्ते थापिया गुरां ने, हुण तुसीं मेहर करो। कहने बाबा जी जिउण नूं जी नहीं करदा, एक हुक्म दे बन्ने बैठे हैं, जिस प्यारे से नेहो तिस आगे मर चली है, त्रिक जीवन संसार ताक है पाछा जीवना, हुण कादा जिउणा मेरा। इस तरह सतगुरु जी ने बराग बड़ा किया गुरु अंगद देव महाराज ने। इसे तरह ही मातावां दा बराग है, वो एक अवस्था है, एक प्रेम है।
पति के ध्यान परायन पीनी, दुर्बल दे दशा बोकिनी।
महाराज दसवें पातशाह दे ध्यान दे प्राणी प्राण हुंदा आसरा, आसरे रहिंदियां ने, क्योंकि पति भी तो है ना, अकाल मूर्त वर पाया, अविनाशी ना कदे मरे ना जाया, वो वर मिलिया होया। इस करके मन दे अंदर बस बैराग है कि हुण की करना दुनिया च रह के, जब सतगुरु महाराज चले गए ने तो असि भी हुण सचखंड जाना है।
कहे सुंदरी बोस आए, तद पे अलप ही भोजन खाए।
शरीर कमजोर हो गया, माता सुंदर कौर जी बहुत कहते ने कि प्रशादा छक लो, बहुत प्रमाण देंदे ने, फलाने सतगुरु गए, सारिया मातावां कहिंदे ने कि माता गंगा जी ने बाद देखो किवें नभाया, सब कुछ आपां भी चलाउणा है। धन धन माता सुंदर कौर जी ने दसवें पातशाह तो बाद किन्ना सोहना प्रबंध चलाया, सारा निडर होके रहे ने, पर माता साहिब कौर बैराग दी मूर्ति फिर बहुता समा रह ना सके।
सिख सिख नी सीस निवावे, बोबिद की शुभ सेव कमावे।
सारी संगत आउंदी सीस निवाउंदी है, माता जी हम साडे सेवा भी करदे ने, बहुत प्रकार दी सेवा आके करदे ताके प्रसन्न रहन।
श्री गुर की नित कथा बखाने, निसबासर सिमरन मन ठाने।
सतगुरु जी दी कथा सुनाउंदे ने, बीते समय दे प्रसंग सुनाउंदे ने, रात दिन गुरबाणी सुनाउंदे ने, इस तरीके नाल चित लाउंदे हन।
वरने राम कोई रकत पाए, मैं ना हो तो संग तिस थाई।
पर बाबा गुरबख्श सिंह जी राम कुंवर लिखदे ने, क्योंकि मैं तो कहते उत्थे नहीं सी, मैं श्री हजूर साहब नहीं सी, पर यह प्रसंग फिर तुहानू किवें पता लग्या।
बालू हसने केर उदासी, रही जमात गुरु के पासी।
एक बालू हसना होया है जो सतगुरु दे कोल सी, उत्थे श्री हजूर साहब दे सारे कौतक जी ने देखे ने, मातावां नू मिलिया है। सो यह जन्म दा कश्मीरी ब्राह्मण सी, सतगुरु हरगोबिंद साहब जी दा सिख तक घोड़े का सेवक सी महाराज का। गुरु जी ने इसनों बाबा गुरदित्ता जी नूं दे दिता, ਉਥੋਂ ਇਹ ਸੰਤ ਜੀ ਉਦਾਸੀਆਂ ਦੇ ਇੱਕ ਫਿਰਕੇ ਦੇ ਆਗੂ ਬਣੇ। ਚੰਗੇ ਭਜਨੀਕ ਤੇ ਗੁਰਮੁਖ ਪੁਰਖ ਹਨ ਸਨ। ਇਹ ਨੰਦੇੜ ਤੋਂ ਆ ਕੇ ਦੇਸ਼ ਆਟਨ ਕਰਦੇ ਹੋਏ ਦੇਸ਼ਾਂ ਦੇਸ਼ਾਂ ਵਿੱਚ ਘੁੰਮਦੇ ਹੋਏ ਸਾਹਿਬ ਰਾਮ ਕੌਰ ਜੀ ਪਾਸ ਰਹੇ ਤੇ ਫਿਰ ਦੇਹਰਾਦੂਨ ਵਿੱਚ ਜਾ ਕੇ ਟਿਕੇ ਤੇ ਉੱਥੇ ਪ੍ਰਲੋਕ ਗਮਨ ਕੀਤਾ ਸੀ। ਇਹ ਉਦੋਂ ਉੱਥੇ ਸਨ। ਫਿਰ ਭਾਈ ਰਾਮ ਕੁਮਾਰ ਜੀ ਕੋਲ ਆ ਕੇ ਇਹਨਾਂ ਨੇ ਉੱਥੋਂ ਸ੍ਰੀ ਹਜ਼ੂਰ ਸਾਹਿਬ ਦਾ ਸਾਰਾ ਪ੍ਰਸੰਗ ਆਪਣੇ ਅੱਖੀਂ ਜੋ ਦੇਖਿਆ ਸੀ ਭਾਈ ਸਾਹਿਬ ਨੂੰ ਸੁਣਾਇਆ। ਉਹਨਾਂ ਨੇ ਅੱਗੇ ਕਥਾ ਲਿਖੀ ਹੈ।
ਸਭ ਪ੍ਰਸੰਗ ਕੋ ਤਿੰਨੋ ਨਿਆਰਾ ਪੰਜ ਬਾਰ ਮੁਝ ਸੰਗ ਉਚਾਰਾ।
ਕਹਿੰਦੇ ਉਹਨਾਂ ਨੇ ਸਾਰਾ ਪ੍ਰਸੰਗ ਦੇਖਿਆ ਕਿਵੇਂ ਕਿਵੇਂ ਕੌਤਕ ਹੋਏ ਨੇ, ਕਿਵੇਂ ਕਿਵੇਂ ਮਹਾਰਾਜ ਨੇ ਸਾਰੇ ਕੌਤਕ ਵਰਤਾਏ ਨੇ। ਭਾਈ ਗੁਰਬਖਸ਼ ਸਿੰਘ ਜੀ ਰਾਮ ਕੁਮਾਰ ਜੀ ਕਹਿੰਦੇ ਇੱਕ ਵਾਰ ਸੁਣਿਆ ਤਸੱਲੀ ਨਾ ਹੋਈ, ਦੁਬਾਰਾ ਸੁਣਿਆ, ਤੀਜੀ ਵਾਰ ਸੁਣਿਆ। ਕਹਿੰਦੇ ਮੈਂ ਉਹਨਾਂ ਤੋਂ ਸਾਰਾ ਪ੍ਰਸੰਗ ਪੰਜ ਵਾਰੀ ਸੁਣਿਆ ਤਾਂ ਕਿ ਕੋਈ ਲਿਖਣ ਵਿੱਚ ਉਕਾਈ ਨਾ ਰਹੇ, ਗਲਤੀ ਨਾ ਹੋਵੇ, ਇਸ ਕਰਕੇ ਕਹਿੰਦੇ ਸਾਰਾ ਪ੍ਰਸੰਗ ਸੁਣ ਕੇ ਲਿਖਿਆ।
ਜਬ ਲੋ ਮਿਲਤਾਨ ਕਰ ਪਾਸੀ ਮੈਂ ਬੂਜਤ ਸੋ ਕਰ ਪ੍ਰਕਾਸ਼ੀ।
ਕਹਿੰਦੇ ਉਹ ਜਦੋਂ ਵੀ ਮੈਨੂੰ ਮਿਲਦੇ ਸੀ, ਬਾਲੂ ਹਸਨਾ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਛੇਵੇਂ ਪਾਤਸ਼ਾਹ ਦੀ ਕਿਰਪਾ ਵਾਲੇ, ਕਹਿੰਦੇ ਜਦੋਂ ਵੀ ਉਹਨਾਂ ਨੇ ਮਿਲਣਾ ਮੈਂ ਪੁੱਛਣਾ ਫਿਰ ਹਜ਼ੂਰ ਸਾਹਿਬ ਕੀ ਹੋਇਆ, ਕਿਵੇਂ ਕਿਵੇਂ ਸਤਿਗੁਰ ਨੇ ਕੌਤਕ ਵਰਤਾਏ, ਕਿਵੇਂ ਕਿਵੇਂ ਸੱਚਖੰਡ ਗਮਨ ਕੀਤਾ, ਕਿਹਨੂੰ ਕਿਹਨੂੰ ਮਿਲੇ। ਫਿਰ ਬਾਲੂ ਹਸਨਾ ਜੀ ਕਹਿੰਦੇ ਸਾਨੂੰ ਸਾਰਾ ਪ੍ਰਸੰਗ ਸੁਣਾਇਆ ਕਰਦੇ ਸਨ।
ਅਬ ਚੱਲ ਨਗਰ ਗੁਰੂ ਕੇ ਪਾਛੇ ਦਿਨ ਕੇ ਤਕਰੈ ਚਲਬੋ ਬਾਂਚੇ।
ਕਹਿੰਦੇ ਸਤਿਗੁਰੂ ਜੀ ਦੇ ਅਲੋਪ ਹੋਣ ਤੋਂ ਬਾਅਦ ਵੀ ਕਿੰਨੇ ਕੁ ਦਿਨ ਤੱਕ ਬਾਲੂ ਹਸਨਾ ਜੀ ਰਹੇ ਨੇ ਸ੍ਰੀ ਹਜ਼ੂਰ ਸਾਹਿਬ, ਬਾਅਦ ਵਿੱਚ ਉੱਥੋਂ ਚੱਲੇ ਅਤੇ ਫਿਰ ਸਾਡੇ ਪਾਸ ਆਏ।
ਸੋ ਆਏ ਇਸ ਦੇਸ਼ ਮਝਾਰੀ ਮਾਤਨ ਕੀ ਭੀ ਬਾਤ ਉਚਾਰੇ।
ਜਦੋਂ ਬਾਲੂ ਹਸਨਾ ਜੀ ਆਏ, ਮਹੰਤ ਜੀ ਮਾਤਾਵਾਂ ਕੋਲ ਵੀ ਗਏ ਸਨ, ਕਹਿੰਦੇ ਉਹਨਾਂ ਨੇ ਮੈਨੂੰ ਇਹ ਸਾਰੇ ਪ੍ਰਸੰਗ ਸੁਣਾਏ ਸਨ।
ਸਾਹਿਬ ਦੇਵੀ ਹਿਤ ਮਨ ਭਾਵਨ ਤਨ ਪਿੰਜਰ ਸਮਕੀਨ ਸੁਕਾਵਨ।
ਭਾਵ ਜਿਨ੍ਹਾਂ ਦੇ ਮਨ ਵਿੱਚ ਸਤਿਗੁਰੂ ਦਾ ਪ੍ਰੇਮ ਹੀ ਭਾਵਦਾ ਸੀ ਮਾਤਾ ਸਾਹਿਬ ਕੌਰ ਦੇ ਮਨ ਦੇ ਅੰਦਰ, ਉਹਨਾਂ ਨੇ ਆਪਣਾ ਸਰੀਰ ਪਿੰਜਰ ਵਾਂਗੂ ਸੁਕਾ ਲਿਆ। ਜਿਵੇਂ ਪਿੰਜਰ ਹੁੰਦਾ ਨਾ ਕੁਛ ਖਾਣਾ ਨਾ ਪੀਣਾ, ਬਸ ਇੱਕ ਟੱਕ ਧਿਆਨ ਸਤਿਗੁਰ ਦੇ ਪ੍ਰਾਇਣ ਕਰ ਦਿੱਤਾ।
ਪਸ਼ਚਾਤਾਪ ਕਰਤ ਦੁਖਿਆਰੀ ਕਿਉਂ ਨਾ ਪ੍ਰਭੂ ਕੇ ਸੰਗ ਸਿਧਾਰੇ।
ਮਨ ਦੇ ਅੰਦਰ ਪਸ਼ਚਾਤਾਪ, ਪਹਿਲਾਂ ਹੀ ਮਨ ਦੇ ਅੰਦਰ ਇੱਕ ਇੱਛਾ ਸੀ, ਚੋਰੀ ਛਿਪੇ ਮਨ ਦੇ ਅੰਦਰ ਇੱਕ ਗੱਲ ਪੈਦਾ ਕਰ ਲਈ, ਵਿਚਾਰ ਬਣਾ ਲਿਆ ਪੱਕਾ ਕਿ ਜਦੋਂ ਸਤਿਗੁਰੂ ਜੀ ਸੱਚਖੰਡ ਜਾਣਗੇ